ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਤੇ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ ਭਰਮ, ਲੇਖ ਨੰਬਰ 75। ਇਸ ਲੜੀ ਦੇ 10 ਭਾਗ ਹਨ, ਸੋ ਇਹਨਾਂ ਵਿੱਚੋਂ ਇੱਕ ਭਾਗ, ਭਾਗ 8, 75 ਨੰਬਰ ਲੇਖ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਭਰਮ ਇਨਸਾਨ ਦੇ ਹੋਰ ਅਨੇਕਾਂ ਦੀਰਗ ਭਰਮਾਂ ਵਿੱਚੋਂ ਜੀਵਨ ਅਤੇ ਮੌਤ ਇਹਦੇ ਬਾਬਤ ਇੱਕ ਵੱਡਾ ਭਰਮ ਪਰਵਰਤ ਹੈ, ਜਿਸ ਦੀ ਬਾਬਤ ਖੋਲ ਕੇ ਵਿਚਾਰ ਕੀਤੀ ਜਾਂਦੀ ਹੈ। ਜੀਵਨ ਹਰਕਤ ਹੈ, ਮੌਤ ਸਥਿਰਤਾ ਹੈ। ਜਦ ਤਾਈਂ ਸਾਡਾ ਸਰੀਰ ਹਰਕਤ ਕਰਦਾ ਹੈ, ਤਦ ਤਾਈਂ ਅਸੀਂ ਸਰੀਰ ਨੂੰ ਜਿਉਂਦਾ ਕਹਿੰਦੇ ਹਾਂ। ਜਦ ਸਰੀਰ ਦੀ ਹਰਕਤ ਬੰਦ ਹੋ ਜਾਵੇ ਤਾਂ ਸਰੀਰ ਦੀ ਮੌਤ ਹੋ ਗਈ ਕਿਹਾ ਜਾਂਦਾ ਹੈ। ਜਨਮਾਂ ਜਨਮਾਂ ਤੋਂ ਸਾਡੇ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵਿੱਚ ਇਸੇ ਸਥੂਲ ਰੂਪ ਦ੍ਰਿਸ਼ਟਮਾਨ ਸਰੀਰ ਦਾ ਸੰਕਲਪ ਅਥਵਾ ਗਿਆਨ ਦਾ ਅਭਿਆਸ ਹੁੰਦਾ ਆਇਆ ਹੈ, ਜਿਸ ਕਾਰਨ ਜੀਵਨ ਤੇ ਮੌਤ ਲਫ਼ਜ਼ਾਂ ਨੂੰ ਅਸੀਂ ਸਰੀਰਕ ਹਰਕਤ ਦੀ ਹੋਂਦ ਤੇ ਅਨਹੋਂਦ ਤਾਈਂ ਸੀਮਤ ਕੀਤਾ ਹੈ। ਜੀਵਨ ਸਰੀਰਕ ਹਰਕਤ ਦੀ ਹੋਂਦ ਹੈ, ਮੌਤ ਕੀ ਹੈ? ਹਰਕਤ ਹੋਣਾ ਬੰਦ ਹੋ ਗਿਆ, ਇਸ ਨੂੰ ਅਸੀਂ ਇਸ ਤਾਈਂ ਸੀਮਤ ਕੀਤਾ ਹੈ। ਅਸਲ ਵਿੱਚ ਸਾਡਾ ਸਰੀਰ ਅਤੇ ਸਾਰੀ ਕਾਇਨਾਤ ਇਹ ਪੰਜ ਤੱਤਾਂ, ਅੱਗ, ਪਾਣੀ, ਵਾਯੂ, ਧਰਤੀ ਅਤੇ ਆਕਾਸ਼ ਦੇ ਕੁਦਰਤੀ ਤੱਤਾਂ ਦਾ ਕਈ ਕਿਸਮਾਂ, ਰੰਗਾਂ, ਰੂਪਾਂ, ਰੇਖਾਂ ਅਤੇ ਇਹਨਾਂ ਦੇ ਮਿਲ ਗੋਬੇ ਇਕੱਠ, ਜੋੜ ਅਥਵਾ ਸੰਗ੍ਰਹਿ ਤੋਂ ਬਣੀ ਹੈ ਸਾਰੀ ਕਾਇਨਾਤ ਤੇ ਸਾਡਾ ਸਰੀਰ। ਜਦ ਸਰੀਰ ਵਿੱਚੋਂ ਜੋਤ ਸਰੂਪੀ ਆਤਮਕ ਤੱਤ ਨਿਕਲ ਜਾਂਦਾ ਹੈ ਤਾਂ ਇਹ ਸਰੀਰਕ ਤੱਤ ਵੀ ਖੇਰੂ ਖੇਰੂ ਹੋ ਕੇ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਜਾ ਸਮਾਉਂਦੇ ਹਨ। ਪੰਚ ਤੱਤ ਕਰ ਤੁਦ ਸਿਸ਼ਟ ਸਭ ਸਾਜੀ, ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ। ਉਦਾਹਰਨ ਦੇ ਤੌਰ ਤੇ ਕਹਿੰਦੇ, ਸਾਰੀ ਬਨਸਪਤੀ ਵੀ ਇਹਨਾਂ ਕੁਦਰਤੀ ਤੱਤਾਂ ਦੇ ਸੰਗ੍ਰਹਿ ਜਾਂ ਇਕੱਠ ਤੋਂ ਹੋਂਦ ਵਿੱਚ ਆਈ ਹੈ। ਜਦ ਲੱਕੜ ਨੂੰ ਜਲਾ ਦਿੱਤਾ ਜਾਵੇ ਤਾਂ ਇਸ ਵਿਚਲੇ ਤੱਤ ਕਿਹੜੇ ਕਿਹੜੇ? ਕਾਰਬਨ, ਹਾਈਡਰੋਜਨ ਅਤੇ ਆਕਸੀਜਨ, ਇਹ ਆਪੋ ਆਪਣੇ ਨਿੱਜੀ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵੀ ਹਸਤੀ ਜਾਂ ਸਰੀਰ ਦਾ ਅੰਤ ਜਾਂ ਮੌਤ ਨਹੀਂ ਹੁੰਦੀ। ਹਾਂਜੀ, ਕਿਸੇ ਵੀ ਹਸਤੀ ਜਾਂ ਸਰੀਰ ਦਾ ਅੰਤ ਨਹੀਂ ਹੁੰਦਾ, ਮੌਤ ਨਹੀਂ ਹੁੰਦੀ, ਬਲਕਿ ਕੀ ਹੁੰਦਾ ਹੈ? ਉਸਦੇ ਸਾਰੇ ਜੁਜ਼ ਅਥਵਾ ਅੰਗ ਉਹ ਆਪੋ ਆਪਣੇ ਸੋਮੇ ਅਥਵਾ ਪਿਤਰੀ ਤੱਤਾਂ ਵਿੱਚ ਮੁੜ ਜਾ ਸਮਾਉਂਦੇ ਹਨ। ਇਹ ਕੁਦਰਤੀ ਤੱਤ, ਇਹ ਅਕਾਲ ਪੁਰਖ ਦੇ ਕੁਆਓ ਦੁਆਰਾ ਰਚੀ ਗਈ ਕੁਦਰਤ ਦੇ ਜ਼ਰੂਰੀ ਅਤੇ ਅਨਿੱਖੜਵੇ ਅੰਗ ਹਨ, ਜੋ ਇਲਾਹੀ ਹੁਕਮ ਅਨੁਸਾਰ ਇਕੱਠੇ ਹੋ ਕੇ ਕੁਦਰਤ ਦੇ ਭਾਂਤ ਭਾਂਤ ਦੇ ਸਰੀਰਾਂ ਜਾਂ ਹਸਤੀਆਂ ਵਿੱਚ ਪ੍ਰਗਟ ਅਤੇ ਪ੍ਰਵਿਰਤ ਹੁੰਦੇ ਰਹਿੰਦੇ ਹਨ। ਇਸ ਲਈ ਸਰੀਰ ਦੇ ਹਰਕਤਹੀਨ ਹੋ ਕੇ ਇਸ ਤੇ ਤੱਤਾਂ ਦੇ ਖੇਰੂ ਖੇਰੂ ਹੋਣ ਨੂੰ ਮੌਤ ਕਹਿਣਾ, ਇਹ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੂਆ ਹੈ ਕੌਣ? ਹੋ ਨਾ ਮੂਆ ਮੇਰੀ ਮੂਹੀ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਕਹੋ ਨਾਨਕ ਗੁਰੂ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਇਨਸਾਨ ਦੀ ਹੋਂਦ ਸਿਰਫ ਉਸਦੇ ਅਸਥੂਲ ਸਰੀਰ ਉੱਤੇ ਹੀ ਨਿਰਭਰ ਨਹੀਂ, ਇਸ ਸਰੀਰ ਨੂੰ ਹਰਕਤ ਦੇਣ ਵਾਲੀ ਸ਼ਕਤੀ ਜੀਵਨ ਰੋਂ ਅਥਵਾ ਇਲਾਹੀ ਜੋਤ ਹੈ। ਜਿਸ ਤਰ੍ਹਾਂ ਬਲਬ ਵਿੱਚ ਬਿਜਲੀ ਦਾ ਕਰੰਟ ਪ੍ਰਵੇਸ਼ ਹੋਵੇ ਤਾਂ ਉਹ ਬਲਬ ਜਗ ਪੈਂਦਾ ਹੈ ਅਥਵਾ ਜਿਉਂਦਾ ਹੋ ਜਾਂਦਾ ਹੈ। ਜਦ ਬਿਜਲੀ ਬੰਦ ਕਰ ਦਈਏ ਤਾਂ ਬਲਬ ਬੁੱਝ ਜਾਂਦਾ ਹੈ ਜਾਂ ਫਿਰ ਮੁਰਦਾ ਹੋ ਜਾਂਦਾ ਹੈ। ਇਹ ਬਿਜਲੀ ਦਾ ਕਰੰਟ, ਇਹ ਕਿਸੇ ਬਿਜਲੀ ਘਰ, ਪਾਵਰ ਹਾਊਸ ਤੋਂ ਆਉਂਦਾ ਹੈ। ਇਸੇ ਤਰ੍ਹਾਂ ਇਨਸਾਨ ਦੀ ਜੀਵਨ ਰੋਂ ਇਹ ਕਿੱਥੋਂ ਆਉਂਦੀ ਹੈ? ਇਹ ਸਾਡੇ ਅੰਤਰਗਤ ਆਤਮਾ ਤੋਂ ਆਉਂਦੀ ਹੈ। ਇਹ ਇਲਾਹੀ ਕਰੰਟ ਅਥਵਾ ਨਾਮ ਜਾਂ ਸ਼ਬਦ ਰੂਪ ਜੀਵਨ ਰੋਂ, ਹਾਂਜੀ ਇਹ ਜੀਵਨ ਰੋਂ ਕੀ ਹੈ? ਨਾਮ ਸ਼ਬਦ ਰੂਪ ਜੀਵਨ ਰੋਂ, ਇਹ ਕੁਦਰਤ ਦੇ ਹਰ ਜੁਜ਼ ਅਥਵਾ ਕੰਨ ਕੰਨ ਵਿੱਚ ਅਥਾਹ ਅਪਾਰ ਨਿਰੰਤਰ ਅਤੇ ਇਕਸਾਰ ਚੱਲ ਰਹੀ ਹੈ। ਇਹ ਨਾ ਕਦੇ ਬਦਲਦੀ ਹੈ ਨਾ ਹੀ ਵੱਧ ਘੱਟ ਹੁੰਦੀ ਹੈ। ਸਰਬ ਜੋਤ ਤੇਰੀ ਪੱਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਇਹ ਜੀਵਨ ਰੋਂ ਅਥਵਾ ਨਾਮ ਜਾਂ ਸ਼ਬਦ ਹੀ ਸੰਸਾਰ ਦੇ ਜ਼ਰੇ ਜ਼ਰੇ ਵਿੱਚ ਸੂਤ ਵਾਂਗ ਪਰੋਤਾ ਹੋਇਆ ਹੈ। ਸਗਲ ਸਮੱਗਰੀ ਤੁਮਰੇ ਸੂਤਰ ਤਾਰੀ। ਪਰ ਆਪਣੀ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਜੀਵ ਇਸ ਮੁੱਢਲੀ ਆਤਮਕ ਜੀ ਦਾਣ ਵਾਲੀ ਜੋਤ ਸਰੂਪੀ ਜੀਵਨ ਰੋਂ, ਹਾਂਜੀ ਇਹ ਜੀਵਨ ਰੋਂ ਜੋ ਸਾਨੂੰ ਆਤਮਾ ਚੋਂ ਆਉਂਦੀ ਹੈ, ਜੀਵ ਇਸ ਮੁੱਢਲੀ ਆਤਮਕ ਜੀ ਦਾਣ ਵਾਲੀ ਜੋਤ ਸਰੂਪੀ ਜੀਵਨ ਰੋਂ ਤੋਂ ਅਣਜਾਣ ਬੇਖਬਰ ਅਗਿਆਨੀ ਅਵੇਸਲਾ ਬੇਪਰਵਾਹ ਤੇ ਭੁੱਲ ਵਿੱਚ ਹੈ। ਇਹ ਅਗਿਆਨਤਾ ਦੀ ਭੁੱਲ ਇਹੀ ਸਾਡਾ ਵੱਡਾ ਮਾਨਸਿਕ ਭਰਮ ਭੁਲਾਵਾ ਹੈ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਜਦ ਸਾਡੇ ਸਰੀਰ ਵਿੱਚੋਂ ਜੀ ਦਾਣ ਦੇਣ ਵਾਲੀ ਜੀਵਨ ਰੋਂ ਅਥਵਾ ਜੋਤ ਨਿਕਲ ਜਾਂਦੀ ਹੈ ਅਤੇ ਸਰੀਰ ਦੇ ਕੁਦਰਤੀ ਤੱਤ ਵੀ ਆਪਣੇ ਪਿਤਰੀ ਤੱਤਾਂ ਵਿੱਚ ਜਾ ਸਮਾਉਂਦੇ ਹਨ, ਤਾਂ ਸਾਡੀ ਮਾਨਸਿਕ ਅਤੇ ਸਰੀਰਕ ਮੌਤ ਖਵਾਉਂਦੀ ਹੈ। ਹਾਂਜੀ ਕਿਹੜੀ ਮੌਤ ਅਸੀਂ ਮਰਦੇ ਹਾਂ? ਸਰੀਰਕ ਮੌਤ ਤੇ ਮਾਨਸਿਕ ਮੌਤ। ਪਰ ਅਸਲ ਵਿੱਚ ਗੌਰ ਕਰਕੇ ਵਿਚਾਰੀਏ ਤਾਂ ਪਤਾ ਲੱਗੇਗਾ ਕਿ ਕੋਈ ਸ਼ੈ ਵੀ ਤਬਾਹ ਨਹੀਂ ਹੋਈ ਅਥਵਾ ਕਿਸੇ ਦੀ ਮੌਤ ਨਹੀਂ ਹੋਈ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨੈ ਕੋ ਮੂਆ ਨਾ ਮਰਨੇ ਜੋਗ, ਨੈ ਬਿਨਸੈ ਅਵਿਨਾਸੀ ਹੋਗ, ਜੋ ਇਹ ਜਾਣੇ ਸੋ ਇਹ ਨਾਹੇ, ਜਾਨਣ ਹਾਰੇ ਕੋ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਆਤਮਕ ਤੱਤ ਆਪਣੀ ਕੇਂਦਰੀ ਜੋਤ ਅਥਵਾ ਪਰਮਾਤਮਾ ਵਿੱਚ ਸਮਾ ਗਿਆ, ਆਤਮਾ ਪਰਮਾਤਮਾ ਵਿੱਚ ਸਮਾ ਗਿਆ ਅਤੇ ਕੁਦਰਤੀ ਤੱਤ ਇਹ ਆਪਣੇ ਪਿਤਰੀ ਤੱਤਾਂ ਵਿੱਚ ਸਮਾ ਗਏ। ਇਸ ਲਈ ਮੌਤ ਨੂੰ ਹਊਆ ਸਮਝ ਕੇ ਡਰਨਾ ਅਤੇ ਜੀਵ ਦੇ ਮੁੜ ਆਪਣੇ ਨਿਜ ਤੱਤਾਂ ਵਿੱਚ ਜਾ ਸਮਾਉਣ ਨੂੰ ਤਬਾਹੀ ਜਾਂ ਖਾਤਮਾ ਸਮਝਣਾ ਇਹ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਨੈ ਕਿਛ ਜਨਮੇ ਨੈ ਕਿਛ ਮਰੇ, ਆਪਨ ਚਲਤ ਆਪ ਹੀ ਕਰੇ, ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸੋ ਇਸ ਭਰਮ ਭੁਲੇਖੇ ਦੇ ਕਾਰਨ ਕਿਸੇ ਦੀ ਮੌਤ ਉੱਤੇ ਰੋਣਾ ਪਿੱਟਣਾ ਸੋਗ ਕਰਨਾ ਵਿਆਕੁਲ ਹੋਣਾ ਜਾਂ ਸਦਮੇ ਚ ਦੁਖੀ ਹੋਣਾ ਇਹ ਇਲਾਹੀ ਹੁਕਮ ਦੀ ਖੇਡ ਤੋਂ ਬੇਮੁਖ ਹੋਣਾ ਹੈ। ਹਾਂਜੀ ਇਹ ਇਲਾਹੀ ਹੁਕਮ ਦੀ ਖੇਡ ਤੋਂ ਬੇਮੁਖ ਹੋਣਾ ਹੈ, ਇਹ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਊਠ ਸਿਧਾਈ, ਭਰਮ ਹੋ ਕੇ ਬਾਂਧੇ ਬੰਦ, ਸੁਪਨ ਪਿਆ ਪਖਲਾਈ ਅੰਧ। ਰੱਬੀ ਹੁਕਮ ਅਨੁਸਾਰ ਇਲਾਹੀ ਕੁਦਰਤ ਵਿੱਚ ਹਰ ਸ਼ੈ ਜੋ ਬਣੀ ਹੈ ਸੋ ਟਹਿਣੀ ਹੈ, ਜੋ ਉਪਜੀ ਹੈ ਸੋ ਬਿਨਸਨੀ ਹੈ, ਜੋ ਘੜੀ ਹੈ ਸੋ ਭਜਨੀ ਹੈ, ਹਾਂਜੀ ਜੋ ਆਈ ਹੈ ਸੋ ਜਾਣੀ ਹੈ, ਜੋ ਜਿਉਂਦੀ ਹੈ ਸੋ ਮਰਨੀ ਹੈ। ਇਸ ਲਈ ਜਿਹੜੀ ਗੱਲ ਕਰਤਾਰ ਦੇ ਹੁਕਮ ਅਨੁਸਾਰ ਅਵਸ਼ ਹੋਣੀ ਹੈ ਟਲ ਨਹੀਂ ਸਕਦੀ, ਉਸ ਤੋਂ ਭੈ ਭੀਤ ਹੋਣਾ, ਉਸ ਨੂੰ ਟਾਲਣ ਦੀ ਕੋਸ਼ਿਸ਼ ਕਰਨੀ ਜਾਂ ਉਸ ਦੀ ਬਾਬਤ ਫਿਕਰ ਤੇ ਕਲਪਨਾ ਦੁਆਰਾ ਦੁਖੀ ਹੋਣਾ ਸਾਡੀ ਮਾਨਸਿਕ ਅਗਿਆਨਤਾ ਦਾ ਵੱਡਾ ਭਰਮ ਭੁਲਾਵਾ ਹੀ ਹੈ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਕੁਦਰਤ ਦੀ ਕੋਈ ਸ਼ੈ ਖਤਮ ਨਹੀਂ ਹੁੰਦੀ ਜਾਂ ਮਰਦੀ ਨਹੀਂ, ਕਿਉਂਕਿ ਤੱਤ ਤਾਂ ਉਸੇ ਤਰ੍ਹਾਂ ਰਵ ਰਹੇ ਭਰਪੂਰ ਹਨ। ਬਾਹਰਲੀਆਂ ਸ਼ਕਲਾਂ ਦੇ ਬਦਲਣ ਨੂੰ ਅਸੀਂ ਮਰਨਾ ਜਾਂ ਮੌਤ ਸਮਝੀ ਬੈਠੇ ਹਾਂ, ਇਹ ਵੀ ਸਾਡਾ ਮਾਨਸਿਕ ਪਰਮ ਭੁਲੇਖਾ ਹੈ। ਕਹਿੰਦੇ ਜਦ ਅਸੀਂ ਇੱਕ ਘਰ ਨੂੰ ਛੱਡ ਕੇ ਦੂਜੇ ਘਰ ਚ ਜਾ ਵਸਦੇ ਹਾਂ ਤਾਂ ਇਸ ਬਦਲੀ ਤੋਂ ਤਾਂ ਭੈਭੀਤ ਨਹੀਂ ਹੁੰਦੇ, ਨਾ ਇਸ ਬਦਲੀ ਦੀ ਬਾਬਤ ਇਤਨਾ ਸੋਗ ਸੰਤਾਪ ਵਾਹ ਵੇਲਾ ਤੇ ਰੋਣਾ ਪਿਟਣਾ ਕਰਦੇ ਹਾਂ, ਬਲਕਿ ਚਾਈ ਚਾਈ ਨਵੇਂ ਘਰ ਨੂੰ ਸਜਾਉਂਦੇ ਹਾਂ, ਖੁਸ਼ੀਆਂ ਮਾਣਦੇ ਹਾਂ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਜੀਵ ਕਿਸੇ ਨਵੀਂ ਦੇਹੀ ਚ ਵਸਣ ਲਈ ਪੁਰਾਣੀ ਦੇਹੀ ਨੂੰ ਤਿਆਗਦਾ ਹੈ ਤੇ ਇਹਨੂੰ ਮੌਤ ਕਹਿ ਕੇ ਭੈਭੀਤ ਹੁੰਦੇ ਹਾਂ, ਮਾਤਮ ਕਰਦੇ ਹਾਂ, ਰੋਣਾ ਪਿਟਣਾ ਕਰਦੇ ਹਾਂ, ਮਜ਼ਹਬੀ ਕਰਮ ਕਰਿਆ ਕਰਦੇ ਹਾਂ, ਭਾਈਚਾਰਕ ਰਸਮ ਰਿਵਾਜ ਕਰਦੇ ਹਾਂ, ਬੇਅੰਤ ਖਰਚਾ ਕਰਦੇ ਹਾਂ, ਜੀਵਨ ਨੂੰ ਦੁੱਭਰ ਬਣਾਉਂਦੇ ਹਾਂ, ਘਰ ਨੂੰ ਨਰਕਮਈ ਬਣਾ ਦਿੰਦੇ ਹਾਂ, ਸੂਤਕ ਆਦਿ ਭਰਮ ਵੀ ਕਰਦੇ ਹਾਂ। ਇਸ ਤਰ੍ਹਾਂ ਪਰਿਵਾਰਾਂ ਵਿੱਚ ਕਈ ਕਈ ਹਫ਼ਤੇ ਅਥਵਾ ਕਈ ਕਈ ਮਹੀਨੇ ਤੱਕ ਮਾਤਮ ਪੁਰਸ਼ੀ ਦਾ ਸੋਗ ਵਾਲਾ ਵਾਯੂਮੰਡਲ ਬਣਿਆ ਰਹਿੰਦਾ ਹੈ। ਫਿਰ ਕਿਤੇ ਕੁਝ ਦੇਰ ਲਈ ਸਧਾਰਨ ਹਾਲਤ ਹੁੰਦੀ ਹੈ ਤਾਂ ਅਚਨਚੇਤ ਕੋਈ ਹੋਰ ਮੌਤ ਹੋ ਜਾਂਦੀ ਹੈ ਤੇ ਫਿਰ ਉਹੀ ਦੁਖਦਾਈ ਸੋਗਮਈ ਚੱਕਰ ਚੱਲ ਪੈਂਦਾ ਹੈ। ਜਦ ਸਾਡੇ ਕੱਪੜੇ ਮੈਲੇ ਹੋ ਜਾਂਦੇ ਹਨ ਜਾਂ ਫੱਟ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਲਾਹ ਕੇ ਸੁੱਟ ਦਿੰਦੇ ਹਾਂ, ਨਵੇਂ ਕੱਪੜੇ ਪਾ ਲੈਂਦੇ ਹਾਂ। ਜੇਕਰ ਕੱਪੜਿਆਂ ਦੇ ਬਦਲਣ ਨੂੰ ਅਸੀਂ ਸਧਾਰਨ ਕਿਰਿਆ ਸਮਝਦੇ ਹਾਂ, ਇਸ ਤੇ ਕੋਈ ਸੋਗ ਜਾਂ ਮਾਤਮ ਨਹੀਂ ਕਰਦੇ, ਤਾਂ ਜੀਵ ਦੀ ਪੁਰਾਣੀ ਦੇਹੀ ਛੱਡਣ ਉੱਤੇ ਇਤਨਾ ਸੋਗ ਸੰਤਾਪ ਕਰਨਾ, ਇਹ ਸਾਡੀ ਮਾਨਸਿਕ ਭੁੱਲ ਹੈ, ਸਾਡਾ ਗੰਭੀਰ ਭਰਮ ਭੁਲੇਖਾ ਹੈ। ਇਸ ਭਰਮ ਭੁਲੇਖੇ ਦਾ ਸਾਡੇ ਜੀਵਨ ਉੱਤੇ ਅਤਿਅੰਤ ਗੰਭੀਰ, ਡੂੰਘਾ ਅਤੇ ਦੁਖਦਾਈ ਅਸਰ ਹੁੰਦਾ ਹੈ। ਕਿਵੇਂ? ਕਹਿੰਦੇ ਉਦਾਹਰਨ ਦੇ ਤੌਰ ਤੇ ਜੇ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਵੇ ਤਾਂ ਉਸਨੂੰ ਸਾਰੀ ਉਮਰ ਵਿਧਵਾ ਦਾ ਕਲੰਕ ਲੱਗ ਜਾਂਦਾ ਹੈ, ਕਈ ਥਾਈ ਤੋਂ ਦਾ ਸਿਰ ਵੀ ਮੁੰਡ ਦਿੱਤਾ ਜਾਂਦਾ ਹੈ। ਉਸ ਦੀਆਂ ਕੁਦਰਤੀ ਮਾਨਸਿਕ ਰੀਝਾਂ ਤੇ ਵਲਵਲਿਆਂ ਨੂੰ ਨਿਰਦਈ ਪੁਣੇ ਨਾਲ ਕੁਚਲਿਆ ਜਾਂਦਾ ਹੈ ਤੇ ਉਹਦਾ ਜੀਵਨ ਨਰਕਮਈ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪੁਰਾਣੇ ਸਰੀਰ ਨੂੰ ਛੱਡ ਕੇ ਨਵੇਂ ਸਰੀਰ ਵਿੱਚ ਪ੍ਰਵੇਸ਼ ਹੋਣ ਦੀ ਕੁਦਰਤੀ ਤਬਦੀਲੀ ਨੂੰ ਮੌਤ ਦਾ ਹੂਆ ਘੜ ਕੇ ਜੀਵ ਉੱਤੇ ਅਨੇਕਾਂ ਅਕਹਿ ਅਤੇ ਅਜ਼ਹਿ ਜ਼ੁਲਮ ਟਾਏ ਜਾਂਦੇ ਹਨ। ਇਹ ਮੌਤ ਦਾ ਆਪੂ ਘੜਿਆ ਹੋਇਆ ਹੂਆ, ਇਹ ਧਰਮ ਦੀ ਮਰਿਆਦਾ, ਭਾਈਚਾਰਕ ਰਸਮ, ਕੌਮੀ ਰਿਵਾਜ, ਪਿੱਤਰੀ ਪਰੰਪਰਾ ਦੀ ਆੜ ਹੇਠਾਂ 21ਵੀਂ ਸਦੀ ਵਿੱਚ ਵੀ ਪਰਵਰਤ ਅਤੇ ਪ੍ਰਚਲਿਤ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨਵੀਨ ਵਿੱਦਿਆ, ਨਵੀਨ ਵਿਗਿਆਨ, ਸਾਡੀ ਨਵੀਨ ਸਭਿਅਤਾ, ਅਨੇਕਾਂ ਧਰਮਾਂ, ਅਨੇਕਾਂ ਧਰਮ ਗ੍ਰੰਥਾਂ, ਸਾਡਾ ਬੇਅੰਤ ਧਰਮ ਪ੍ਰਚਾਰ, ਧਾਰਮਿਕ ਕਰਮ ਕਿਰਿਆ, ਅਨੇਕਾਂ ਸਮਾਜ ਸੁਧਾਰਕ ਸੰਸਥਾਵਾਂ ਦੇ ਬਾਵਜੂਦ ਅਸੀਂ ਪੁਰਾਣੇ, ਫੋਕੇ, ਕੂੜੇ, ਵਹਿਸ਼ੀ, ਹਾਨੀਕਾਰਕ, ਨਿਰਦਈ, ਦੁਖਦਾਈ ਖਿਆਲਾਂ, ਨਿਸ਼ਚਿਆਂ, ਵਹਿਮਾਂ ਤੇ ਰਸਮਾਂ ਰਿਵਾਜ਼ਾਂ ਵਿੱਚ ਜਕੜੇ ਹੋਏ ਹਾਂ, ਜਾਂ ਫਿਰ ਜਾਣ ਬੁੱਝ ਕੇ ਇਹਨਾਂ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਹ ਕੁਦਰਤੀ ਤੱਤ, ਇਹ ਕਹਿੰਦੇ ਸਵੈ ਪ੍ਰਕਾਸ਼ ਨਹੀਂ ਹਨ। ਅਕਾਲ ਪੁਰਖ ਨੇ ਮਾਇਕੀ ਵੱਡ ਖੇਲ ਤਮਾਸ਼ੇ ਦੀ ਰਚਨਾ ਲਈ ਤੱਤ ਬਣਾਏ ਹਨ ਜੋ ਇਲਾਹੀ ਹੁਕਮ ਅਨੁਸਾਰ ਮਾਇਕੀ ਡਰਾਮੇ ਨੂੰ ਚਲਾਉਣ ਲਈ ਅਨੇਕਾਂ ਰੰਗਾਂ, ਰੂਪਾਂ, ਰੇਖਾਂ, ਭੇਖਾਂ ਵਿੱਚ ਵਰਤੇ ਜਾਂਦੇ ਹਨ ਤੇ ਨਿਯਤ ਕੀਤੇ ਡਰਾਮੇ ਦੀ ਖੇਲ ਸੰਪੂਰਨ ਹੋਣ ਤੇ ਮੁੜ ਇਹ ਆਪਣੇ ਅਸਲੀ ਤੱਤਾਂ ਵਿੱਚ ਜਾ ਸਮਾਉਂਦੇ ਹਨ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸਮਾਏ। ਇਹ ਕੁਦਰਤੀ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਕਿਰਤੀ ਦੇ ਅੰਗ ਹਨ ਅਤੇ ਇਹਨਾਂ ਦੀ ਪ੍ਰਵਿਰਤੀ ਵੀ ਮਾਇਕੀ ਮੰਡਲ ਤਾਈਂ ਸੀਮਤ ਹੈ। ਹਾਂਜੀ, ਕਹਿੰਦੇ ਇਹ ਕੁਦਰਤੀ ਤੱਤ, ਇਹ ਪੰਜ, ਇਹ ਮਾਇਕੀ ਮੰਡਲ ਤਾਈਂ ਇਹਨਾਂ ਦੀ ਪ੍ਰਵਿਰਤੀ ਸੀਮਤ ਹੈ, ਅਧਿਆਤਮਕ ਮੰਡਲ ਵਿੱਚ ਇਹਨਾਂ ਦੀ ਪਹੁੰਚ ਨਹੀਂ। ਇਹ ਮੌਤ ਦਾ ਭਰਮ, ਇਹ ਤ੍ਰੈਗੁਣੀ ਮਾਇਕੀ ਮੰਡਲ ਚ ਸਾਡੀ ਬੁੱਧੀ ਦੀ ਅਗਿਆਨਤਾ ਦਾ ਪਰਛਾਵਾਂ ਹੈ। ਕਹਿਤ ਨਾਨਕ ਮਾਰ ਜਵਾਲੇ ਸੋਏ, ਐਸਾ ਬੂਝੋ ਭਰਮ ਨਾ ਭੁੱਲੋ ਕੋਏ। ਪਰ ਰੂਹ ਦੇ ਉਦਾਲੇ, ਹਉ ਧਾਰੀ ਗਿਲਾਫ਼ ਅਥਵਾ ਜੀਵ ਦੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਪਿਛਲੇ ਕਰਮਾਂ ਦਾ ਲੇਖਾ ਨਿਬੇੜਨ ਲਈ ਜੀਵ ਨੂੰ ਨਵਾਂ ਸਰੀਰ ਧਾਰਨਾ ਪੈਂਦਾ ਹੈ। ਇਹ ਜੀਵ ਦਾ ਆਵਾਗਮਨ ਅਥਵਾ ਜੰਮਣ ਮਰਨ ਉਦੋਂ ਤਾਈਂ ਚੱਲਦਾ ਰਹਿੰਦਾ ਹੈ ਜਦ ਤਾਈਂ ਗੁਰਪ੍ਰਸਾਦ ਦੁਆਰਾ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ, ਹਉਮੈ ਦਾ ਭਾਵ ਨਹੀਂ ਹੁੰਦਾ। ਇਸ ਲਈ ਸਰੀਰ ਦੇ ਨਾਸ ਹੋਣ ਨੂੰ, ਸਰੀਰ ਦੀ ਮੌਤ ਅਤੇ ਜੀਵਨ ਦਾ ਅੰਤ ਸਮਝਣਾ, ਇਹ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਦੂਜੇ ਪਾਸੇ ਅਧਿਆਤਮਕ ਮੰਡਲ ਦੇ ਜੀਵਨ ਦੀ ਬਾਬਤ ਸਾਡਾ ਭੁਲੇਖਾ ਹੋਰ ਵੀ ਸੂਖਮ ਅਤੇ ਗੰਭੀਰ ਹੈ। ਉਹ ਕੀ ਹੈ? ਕਹਿੰਦੇ ਬਲਬ ਦੀ ਹਸਤੀ ਉਸ ਵਿੱਚ ਬਿਜਲੀ ਦੇ ਕਰੰਟ ਉੱਤੇ ਨਿਰਭਰ ਹੈ, ਜਾਂ ਇਉਂ ਕਹੋ ਕਿ ਬਿਜਲੀ ਦਾ ਕਰੰਟ ਇਹ ਬਲਬ ਦਾ ਜੀਵਨ ਹੈ। ਜੇ ਜੀਵਨ ਰੋਂ ਨਿਕਲ ਜਾਵੇ ਤਾਂ ਬਲਬ ਮੁਰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਰਿਆਂ ਜੀਵਾਂ ਵਿੱਚ ਇਲਾਹੀ ਜੋਤ ਦਾ ਕਰੰਟ ਇਹ ਰਵ ਰਿਹਾ ਭਰਪੂਰ ਹੈ। ਹਾਂਜੀ, ਸਾਰਿਆਂ ਜੀਵਾਂ 'ਚ, ਸਾਰਿਆਂ ਜੀਵਾਂ ਵਿੱਚ ਇਲਾਹੀ ਜੋਤ ਦਾ ਕਰੰਟ ਰਵ ਰਿਹਾ ਭਰਪੂਰ ਹੈ। ਜਦ ਜੀਵ ਵਿੱਚੋਂ ਇਹ ਸ਼ਬਦ ਦੀ ਜੀਵਨ ਰੋਂ ਅਥਵਾ ਜੋਤ ਨਿਕਲ ਜਾਵੇ ਤਾਂ ਪੰਜ ਤੱਤ ਦਾ ਪੁਤਲਾ ਸਰੀਰ ਇਹ ਮੁਰਦਾ ਹੋ ਜਾਂਦਾ ਹੈ। ਇਸ ਲਈ ਇਹ ਇਲਾਹੀ ਜੀਵਨ ਰੋਂ ਅਥਵਾ ਸ਼ਬਦ ਜਾਂ ਨਾਮ ਹੀ ਜੀਵਨ ਹੈ। ਇਸੇ ਸ਼ਬਦ ਦੀ ਜੀਵਨ ਰੋਂ ਦੁਆਰਾ ਸਾਰੀ ਕਾਇਨਾਤ ਕਾਇਮ ਦਾਇਮ ਹੈ। ਪਰ ਅਸੀਂ ਹਉਮੈ ਦੀ ਅਗਿਆਨਤਾ ਵਿੱਚ ਆਪਣੀ ਜੀਵਨ ਰੂਪ ਇਲਾਹੀ ਜੋਤ ਅਥਵਾ ਸ਼ਬਦ ਜਾਂ ਨਾਮ ਨੂੰ ਭੁੱਲ ਗਏ ਹਾਂ ਤੇ ਆਪਣੇ ਆਪ ਨੂੰ ਸਵੈ ਪ੍ਰਕਾਸ਼ ਸਵੈ ਸ਼ਕਤੀਮਾਨ ਸਮਝੀ ਬੈਠੇ ਹਾਂ ਤੇ ਭਲੇ ਭਲੇਰੇ ਅਫਲਾਤੂਨ ਬਣ ਕੇ ਅਫਰੇ ਫਿਰਦੇ ਹਾਂ, ਬੜਕਾ ਮਾਰਦੇ ਹਾਂ। ਇਹੋ ਸਾਡੀ ਹਉਮੈ ਦੀ ਢੀਠ ਤਾਈ ਹੈ, ਮੁੱਢਲਾ ਪਰਮ ਭੁਲੇਖਾ ਹੈ। ਇਸੇ ਪਰਮ ਭੁਲੇਖੇ ਦੀ ਅਗਿਆਨਤਾ ਵਿੱਚ ਹੀ ਅਸੀਂ ਸੋਚਦੇ ਹਾਂ, ਚਿਤਵਦੇ ਹਾਂ, ਕਲਪਦੇ ਹਾਂ, ਵਿਉਂਤਦੇ ਹਾਂ, ਕਰਮ ਕਰਦੇ ਹਾਂ। ਇਸੇ ਅਗਿਆਨਤਾ 'ਚ ਮੋਹ ਮਾਇਆ 'ਚ ਫਸਦੇ ਹਾਂ, ਵਾਦ ਵਿਵਾਦ ਰਚਾਉਂਦੇ ਹਾਂ, ਇਹਨਾਂ ਪੰਜਾਂ ਦੀ ਗੁਲਾਮੀ ਕਰਦੇ ਹਾਂ, ਮਨੁੱਖਾ ਜਨਮ ਗਵਾਉਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ ਅਤੇ ਆਪਣੇ ਹਉਮੈ ਵਿਹੜੇ ਕਰਮਾਂ ਦੇ ਨਤੀਜੇ ਭੁਗਤਦੇ ਹਾਂ। ਹਾਂ ਹਾਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤੋ ਏਉ ਕਰਮ ਵਿਕਾਰ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਜੀਵਨ ਰਵਾਨਗੀ ਅਤੇ ਹਰਕਤ ਹੈ, ਇਹ ਰਵਾਨਗੀ ਸ਼ਬਦ ਅਥਵਾ ਨਾਮ ਪ੍ਰਕਾਸ਼ ਦੀ ਅਟੁੱਟ ਅਮਿਤ ਸਦੀਵੀ ਅਭੁੱਲ ਅਪਾਰ ਗੁੱਜੀ ਚਾਲ ਜਾਂ ਲਗਾਤਾਰ ਹਰਕਤ ਹੈ। ਹਾਂਜੀ, ਜੀਵਨ ਕੀ ਹੈ? ਰਵਾਨਗੀ ਹੈ। ਤੇ ਕਹਿੰਦੇ ਇਹ ਰਵਾਨਗੀ ਇਹ ਕੀ ਹੈ? ਸ਼ਬਦ ਅਥਵਾ ਨਾਮ ਪ੍ਰਕਾਸ਼ ਦੀ ਅਟੁੱਟ ਗੁੱਜੀ ਚਾਲ ਲਗਾਤਾਰ ਹਰਕਤ ਹੈ ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਹੀ ਭਰਪੂਰ ਹੈ। ਸ਼ਬਦ ਦੀ ਜੀਵਨ ਰੋਂ ਦੀ ਰਵਾਨਗੀ, ਇਸੇ ਨੂੰ ਹੀ ਜੀਵਨ ਕਿਹਾ ਜਾਂਦਾ ਹੈ। ਇਹ ਦੈਵੀ ਜੀਵਨ, ਹਾਂਜੀ, ਜੋ ਸਾਡੇ ਅੰਦਰ ਰਵ ਰਿਹਾ ਹੈ, ਸ਼ਬਦ ਰੂਪੀ ਇਹ ਦੈਵੀ ਜੀਵਨ, ਇਹ ਆਦ ਤੋਂ ਹੀ ਰਵ ਰਿਹਾ ਭਰਪੂਰ ਹੈ ਅਤੇ ਰਹੇਗਾ। ਇਸ ਵਿੱਚ ਕਦੇ ਟੋਟ ਅਥਵਾ ਵਾਦ ਘਾਟ ਨਹੀਂ ਹੋ ਸਕਦੀ, ਕਿਉਂਕਿ ਇਹ ਸ਼ਬਦ ਰੂਪੀ ਜੀਵਨ ਰੋਂ ਇਹ ਅਕਾਲ ਪੁਰਖ ਦਾ ਆਪਣਾ ਪ੍ਰਕਾਸ਼ ਹੈ। ਪਰ ਸਾਡਾ ਬਾਹਰ ਮੁਖੀ ਮਨ ਮਾਇਕੀ ਭਰਮ ਭੁਲੇਖਿਆਂ 'ਚ ਗਲਤਾਨ ਰਹਿੰਦਾ ਹੈ ਤੇ ਆਪਣੀ ਅੰਦਰਲੀ ਆਤਮਕ ਜੀਵਨ ਰੋਂ ਅਥਵਾ ਸ਼ਬਦ ਜਾਂ ਨਾਮ ਤੋਂ ਬੇਖਬਰ ਅਤੇ ਅਣਜਾਣ ਹੈ। ਇਸ ਤਰ੍ਹਾਂ ਜੀਵ ਆਪਣੀ ਇਲਾਹੀ ਜੀਵਨ ਰੋਂ ਦੇ ਪੂਰਨ ਦੈਵੀ ਗੁਣਾਂ ਤੋਂ ਵਾਂਝਾ ਰਹਿੰਦਾ ਹੈ। ਐਸੇ ਅਟੁੱਟ ਅਮਿਤ ਲਗਾਤਾਰ ਸਦੀਵੀ ਦੈਵੀ ਜੀਵਨ ਨੂੰ ਸਰੀਰਾਂ ਦੀ ਮੌਤ ਨਾਲ ਜੋੜਨਾ, ਸੀਮਤ ਰੱਖਣਾ, ਇਹ ਸਾਡੀ ਮਾਨਸਿਕ ਅਗਿਆਨਤਾ ਦਾ ਦੀਰਘ ਪਰਮ ਭੁਲੇਖਾ ਹੈ। ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ, ਗੁਰਪ੍ਰਸਾਦੀ ਜੀਵਤ ਮਰੇ, ਹੁਕਮੈ ਬੁਝੈ ਸੋਏ, ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ। 84 ਲੱਖ ਜੂਨਾਂ ਵੀ ਇਸੇ ਭਰਮ ਭੁਲੇਖੇ 'ਚ ਵਿਚਰਦੀਆਂ ਹਨ, ਪਰ ਇਸ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹਨਾਂ ਨੂੰ ਰੱਬ ਨੇ ਐਸੀ ਬੁੱਧੀ ਨਹੀਂ ਬਖਸ਼ੀ ਜਿਸ ਨਾਲ ਉਹ ਆਪਣੇ ਭੁਲੇਖਿਆਂ ਦਾ ਨਿਰਣਾ ਕਰ ਸਕਣ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਦਿੱਤੀ ਹੈ ਜਿਸ ਨਾਲੋਂ ਮਹਾਂਪੁਰਖਾਂ ਦੀ ਸੰਗਤ ਅਤੇ ਅਨੁਭਵੀ ਗਿਆਨ ਦੁਆਰਾ ਆਪਣੇ ਭਰਮ ਭੁਲੇਖਿਆਂ ਦਾ ਨਿਰਣਾ ਕਰ ਸਕਦਾ ਹੈ। ਹਾਂਜੀ, ਕਿਵੇਂ ਆਪਣੇ ਭਰਮ ਭੁਲੇਖਿਆਂ ਦਾ ਨਿਰਣਾ ਕਰ ਸਕਦੇ ਹਾਂ? ਮਹਾਂਪੁਰਖਾਂ ਦੀ ਸੰਗਤ ਅਤੇ ਅਨੁਭਵੀ ਗਿਆਨ ਦੁਆਰਾ। ਪਰ ਸਾਡੀ ਤੀਖਣ ਬੁੱਧੀ, ਗਿਆਨ ਵਿਗਿਆਨ ਅਤੇ ਕਰਮ ਧਰਮ ਦੇ ਬਾਵਜੂਦ ਅਸੀਂ ਆਪਣੇ ਦੀਰਘ ਭਰਮ ਭੁਲੇਖਿਆਂ ਦਾ ਨਿਰਣਾ ਨਹੀਂ ਕਰ ਸਕੇ ਅਤੇ ਇਸ ਮਾਨਸਿਕ ਭਰਮ ਦੇ ਹਨੇਰ ਖਾਤੇ ਵਿੱਚੋਂ ਨਿਕਲਣ ਦਾ ਖਿਆਲ ਨਹੀਂ ਆਇਆ, ਬਲਕਿ ਪੁਰਾਣੀ ਮਾਨਸਿਕ ਰੋੜ ਅਨੁਸਾਰ ਆਪਣੇ ਭਰਮ ਭੁਲੇਖਿਆਂ ਦਾ ਨਿਤਾ ਪ੍ਰਤੀ ਅਭਿਆਸ ਕਰਕੇ ਇਹਨਾਂ ਨੂੰ ਹੋਰ ਦ੍ਰਿੜ ਕਰ ਰਹੇ ਹਾਂ ਤੇ ਦੁਖੀ ਹੋ ਰਹੇ ਹਾਂ। ਆਨੁਪਾਵ ਸਗਰ ਕੀਏ ਨੈ ਦੁਖ ਸਾਕੇ ਲਾਹੇ, ਭਜ ਸਰਣ ਸਾਧੂ ਨਾਨਕਾ ਮਿਲ ਗੁਣ ਗੋਬਿੰਦੇ ਗਾਹੇ। ਸੋ ਮਹਾਂਪੁਰਖਾਂ ਨੇ ਇੱਥੇ ਇਸ ਭਰਮ ਦੀ ਬਾਬਤ ਜ਼ਿਕਰ ਕੀਤਾ, ਜੀਵਨ ਅਤੇ ਮੌਤ। ਹੁਣ ਇੱਕ ਹੋਰ ਭਰਮ ਦਾ ਇਸ ਲੇਖ ਵਿੱਚ ਜ਼ਿਕਰ ਕਰਦੇ ਹਨ, ਕੀ ਹੈ? ਕਹਿੰਦੇ, ਜਦ ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਸਫ਼ਰ ਕਰਦੇ ਹਾਂ ਤਾਂ ਕੀ ਹੁੰਦਾ ਹੈ, ਰਾਹ 'ਚ ਅਨੇਕਾਂ ਨਵੀਆਂ ਚੀਜ਼ਾਂ ਦੇਖਣ 'ਚ ਆਉਂਦੀਆਂ ਹਨ ਤੇ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ, ਕਈ ਕਿਸਮਾਂ ਦੇ ਜੀਵਨ ਤਜਰਬੇ ਹੁੰਦੇ ਹਨ। ਐਨ ਇਸੇ ਤਰ੍ਹਾਂ ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਡਿੱਠੀ ਆਤਮਕ ਦੁਨੀਆਂ ਵੱਲ ਸਫ਼ਰ ਕਰਦੀ ਹੈ ਤਾਂ ਫਿਰ ਕੀ ਹੁੰਦਾ ਹੈ, ਸੁਰਤੀ ਵਿੱਚ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਅਲੌਕਿਕ ਮਾਨਸਿਕ ਅਤੇ ਅਧਿਆਤਮਕ ਤਜਰਬੇ ਹੁੰਦੇ ਹਨ ਜਗਿਆਸੂ ਨੂੰ, ਜਿਵੇਂ ਅਜੀਬ ਕਿਸਮ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦਿਸਣੇ, ਅਤਿਅੰਤ ਡਰਾਉਣੇ ਦ੍ਰਿਸ਼ਟਾਂਤ ਦੇਖਣੇ, ਅਧਿਆਤਮਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਭੂਤ ਭਵਿੱਖ ਦੀ ਸੋਝੀ ਆਉਣੀ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸ਼ਚਰਜ ਅਤੇ ਅਨੋਖੇ ਅਧਿਆਤਮਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਝੁਣ ਜਾਂ ਥਰ ਕੰਬਣੀ ਮਹਿਸੂਸ ਕਰਨੀ, ਅਨਹੋਣੀਆਂ ਸਰੀਰਕ ਹਰਕਤਾਂ ਹੋਣੀਆਂ, ਗੁਪਤ ਆਵਾਜ਼ਾਂ ਸੁਣਨੀਆਂ। ਕਦੋਂ? ਜਦੋਂ ਸੁਰਤੀ ਅਣਡਿੱਠੀ ਆਤਮਕ ਦੁਨੀਆਂ ਵੱਲ ਸਫ਼ਰ ਕਰਦੀ ਹੈ। ਸੋ ਮਾਇਕੇ ਮੰਡਲ ਤੋਂ ਆਤਮਕ ਦੇਸ਼ ਤਾਈਂ ਸੁਰਤੀ ਦਾ ਪੈਂਡਾ ਬੜਾ ਲਮੇਰਾ, ਬਿਖੜਾ ਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਅਤੇ ਅਧਿਆਤਮਕ ਤਹਾਂ ਅਥਵਾ ਸਤਹ ਵਿੱਚੋਂ ਦੀ ਲੰਘਣਾ ਪੈਂਦਾ ਹੈ। ਇਸ ਲੰਮੇ ਅਤੇ ਔਖੇ ਸਫ਼ਰ 'ਚ ਅਨੇਕਾਂ ਤਜਰਬਿਆਂ ਦਾ ਹੋਣਾ ਸੁਭਾਵਕ ਹੈ, ਲਾਜ਼ਮੀ ਹੈ। ਹੁਣ ਜੇਕਰ ਇਹ ਉੱਪਰ ਦੱਸੀਆਂ ਖਿੰਨ ਭੰਗਰ ਮਾਨਸਿਕ ਲਿਸ਼ਕਾਂ, ਇਹ ਚਮਤਕਾਰ, ਇਹ ਦਰਸ਼ਨ, ਜਿਵੇਂ ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਕਹਿੰਦੇ ਜੇ ਇਹ ਸਾਰੀਆਂ ਚੀਜ਼ਾਂ, ਇਹ ਪ੍ਰਾਪਤੀਆਂ ਜੇ ਸੱਚੀਆਂ ਜਾਂ ਅਸਲੀ ਅਧਿਆਤਮਕ ਪ੍ਰਾਪਤੀਆਂ ਹੋਣ ਤਾਂ ਸਾਡੇ ਮਨ, ਚਿੱਤ, ਬੁੱਧੀ ਅਤੇ ਸਮੁੱਚੇ ਜੀਵਨ 'ਚ ਕੋਈ ਸਦੀਵੀ ਅਧਿਆਤਮਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਭਰਮਗੜ ਚੋਂ ਨਿਕਲ ਕੇ ਆਤਮਕ ਮੰਡਲ ਦੇ ਨਾਮ ਪ੍ਰਕਾਸ਼ 'ਚ ਜਾ ਵਸਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਅਤੇ ਦਰਸ਼ਨਾਂ ਨਾਲ ਤਾਂ ਸਾਡੇ ਰੋਜ਼ਾਨਾ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋੜ ਵਿੱਚ ਹੀ ਰੁੜੀ ਜਾਂਦੇ ਹਾਂ ਤੇ ਸਾਡੇ ਸਮੁੱਚੇ ਜੀਵਨ 'ਚ ਕੋਈ ਅਧਿਆਤਮਕ ਪਰਿਵਰਤਨ ਨਹੀਂ ਹੁੰਦਾ। ਸੋ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਅਖੌਤੀ ਖਿੰਨ ਭੰਗਰ ਮਾਨਸਿਕ ਚਮਤਕਾਰ, ਇਹ ਝਲਕਾਰੇ, ਇਹ ਦਰਸ਼ਨ ਜਾਂ ਤਜਰਬੇ, ਇਹ ਕੀ ਹਨ? ਇਹ ਸਾਡੇ ਮਨੋਕਲਪਤ ਅਥਵਾ ਸਵੈ ਪ੍ਰੇਰਕ ਖਿਆਲਾਂ ਤੇ ਨਿਸ਼ਚਿਆਂ, ਆਟੋ ਸਜੈਸ਼ਨਸ ਹਨ ਇਹ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦੇ ਪ੍ਰਤੀਬਿੰਬ ਹੀ ਹੁੰਦੇ ਹਨ। ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ, ਰਿਫਲੈਕਸ਼ਨਸ ਨੂੰ ਅਸਲੀ ਆਤਮਕ ਕ੍ਰਿਸ਼ਮੇ ਸਮਝ ਕੇ ਇਹਨਾਂ ਨੂੰ ਅਹਿਮੀਅਤ ਦੇਣੀ, ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ, ਹਾਂਜੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਭੂਤ ਭਵਿੱਖ ਦੀ ਸੋਝੀ ਆਣੀ, ਕਹਿੰਦੇ ਇਹਨਾਂ ਨੂੰ ਅਹਿਮੀਅਤ ਦੇਣੀ, ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ, ਇਹਨਾਂ 'ਚ ਸੰਤੁਸ਼ਟ ਹੋਣਾ, ਇਹਨਾਂ ਦਾ ਘਮੰਡ ਕਰਨਾ, ਇਹਨਾਂ ਕਾਰਨ ਭਲੇ ਭਲੇਰੇ ਬਣਨਾ, एक सबल परंपु लेखा है। इस तरह जग्यासु दी आत्मक तरक्की रुक जांदी है अते ओदी सुरत खड़दी कला विच विचरदी है। फिर की हुंदा है, फिर कुछ समा पा के ओ टेंदियां कलां वाल रुड़न लग जांदा है, नाल ही उसते मानसक ते धार्मिक जीवन च गिरावट आ जांदी है। गुरबाणी विच ऐसे भुल्लड़ जग्यासु दी बाबत इउं बयान कीता है, मिलिया होए ना विछड़े जे मिलिया होई, मिलिया मिलिया ना मिले, मिले मिलिया जे होए, अंतर आत्मे जो मिले मिलिया कहिए सोए। पर साध संगत विच विचर दिया होया अटुट अंतरमुखी सिमरन अथवा शब्द दी कमाई द्वारा जो अंतर आत्मे तजर्बे हुंदे हन ओ अत्यंत विलखण बिस्मादी आश्चर्यमई हुंदे हन, जिन्हां नूं गुरबाणी च इउं दर्शाया गया है। हां जी, केड़े तजर्बे? साध संगत विच विचरदिया होया अटुट अंतरमुखी सिमरन अथवा शब्द दी कमाई द्वारा जो अंतर आत्मे तजर्बे हुंदे हन गुरबाणी अनुसार की हन? लोयन देख रहे बिस्मादी चित अदिष्ट लगाई, हर का मंदर तिसमें लाल गुर खोलिया पड़दा देख पई निहाल। देखे ओचरज महामंगल रूप किछ आन नहीं दिष्टावे, मायरी पेख रही बिस्माद अनहद तुनी मेरा मन मोहयो अचरज ताके स्वाद। जन्मा जन्मा तो साड़ी सुरती बिरती दा अभ्यास बार मुखी होन करके असी अकाल पुरख अथवा गुरुआं अवतारां अते उन्हां दे आत्मक कौतकां नूं अपनी माइकी अखां नाल देखण दी जाचना करदे हां। पर गुरबाणी अनुसार अकाल पुरख दा सरूप, हां जी अकाल पुरख दा स्वरूप की है? गुरबाणी अनुसार अदृष्ट अगोचर आत्म प्रकाश दा तत् स्वरूप है। उदे दर्शन भी तत् स्वरूपी शब्द अथवा नाम द्वारा ही अनुभव हो सकते हन। हां जी, अखां नाल नहीं, उदे दर्शन ता तत् स्वरूपी शब्द अथवा नाम द्वारा अनुभव हो सकते हन। तदे गुरबाणी विच डिठे मुक्त ना होवई जिचर शब्द ना करे विचार, अते अदृष्ट अगोचर पकड़िया गुर शब्दी दा उपदेश तरड़ाया गया है। उपरले विचार तो स्पष्ट हुंदा है कि अंतरमुखी शब्द दी विचार अथवा नाम सिमरन तो बगैर अकाल पुरख अथवा सतगुरु दे सच्चे प्रकाशमई तत् स्वरूप दे दर्शन दी आस रखनी साडा दीर्घ मानसिक परम भुलेखा है। हां जी, शब्द दी विचार अथवा नाम सिमरन तो बगैर सतगुरु दे सच्चे प्रकाशमई तत् स्वरूप दे दर्शन दी आस रखनी ए साडा मानसिक परम भुलेखा है। असी दर्शना नूं सिर्फ अखां नाल देखण दी क्रिया समझदे हां, पर असल विच दर्शन अखर दर्शन इहदे पिछोकड़ च बड़ियां डूंघियां ते रहस्यमई भावनावां लुकियां हुंदियां हन। कहिंदे जद असी किसे दे दर्शन करदे हां ਤਾਂ ਉਹਦੇ ਬਾਹਰਲੇ ਸਰੀਰਕ ਸਰੂਪ ਨੂੰ ਦੇਖਦੇ ਹਾਂ, ਪਹਿਚਾਣਦੇ ਹਾਂ, ਪਰ ਜਿਹਦੇ ਅਸੀਂ ਦਰਸ਼ਨ ਕਰਦੇ ਹਾਂ ਉਹ ਨਿਰਾ ਪੂਰਾ ਬਾਹਰਲਾ ਦਿਸਣਹਾਰ ਸਰੀਰ ਤਾਂ ਨਹੀਂ, ਬਲਕਿ ਉਹਦੇ ਸਰੀਰਕ ਸਰੂਪ ਦੇ ਪਿੱਛੇ ਉਹਦਾ ਮਨ, ਚਿੱਤ, ਬੁੱਧੀ, ਅੰਤਸ਼ਕਰਨ, ਆਤਮਾ ਅਤੇ ਇਹਨਾਂ ਦੀਆਂ ਸੂਖਮ ਰਹੱਸਮਈ ਭਾਵਨਾਵਾਂ ਵੀ ਛੁਪੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਫੁੱਲ ਦੇ ਦੂਰ ਤੋਂ ਸਥੂਲ ਦਰਸ਼ਨ ਕਰਨ ਨਾਲ ਉਹਦੇ ਸਮੁੱਚੇ ਅੰਤਰੀਵ ਗੁਣ ਜਿਵੇਂ ਕਿ ਸੁਹੱਪਣ, ਕੋਮਲਤਾ, ਖੁਸ਼ਬੋ ਆਦਿ ਤੋਂ ਵਾਂਝੇ ਰਹੀਦਾ ਹੈ। ਫੁੱਲ ਦੇ ਇਹਨਾਂ ਗੁਣਾਂ ਤੋਂ ਲਾਭ ਲੈਣ ਲਈ ਫੁੱਲ ਨੂੰ ਪਰਸਣਾ ਪਵੇਗਾ। ਫੁੱਲ ਦੇ ਸੰਪੂਰਨ ਦਰਸ਼ਨ ਤਦ ਹੀ ਹੋ ਸਕਦੇ ਹਨ ਜਦ ਉਹਦੇ ਨੇੜੇ ਹੋ ਕੇ ਉਹਨੂੰ ਪਰਸੀਏ, ਉਹਦੇ ਗੁਣਾਂ ਅਥਵਾ ਉਹਦੀ ਸੁੰਦਰਤਾ, ਕੋਮਲਤਾ ਤੇ ਖੁਸ਼ਬੂ ਦਾ ਲਾਹਾ ਲਈਏ। ਇਸ ਤਰ੍ਹਾਂ ਅਸੀਂ ਫੁੱਲ ਦੇ ਰਹੱਸਮਈ ਗੁਣਾਂ ਤੋਂ ਸਰਸੇ ਹੋ ਕੇ ਆਨੰਦ ਮਾਣ ਸਕਦੇ ਹਾਂ। दर्शन परसन सरसन हरसन रंग रंगी करतारी रे। इसलिए ਨਿਰੇ ਪੂਰੇ ਮਨੋਕਲਪਤ ਅਥਵਾ ਸਰੀਰਕ ਦਰਸ਼ਨਾਂ ਨਾਲ ਸੰਪੂਰਨ ਦਰਸ਼ਨਾਂ ਦਾ ਲਾਭ ਨਹੀਂ ਹੋ ਸਕਦਾ। ਹਾਂਜੀ, ਸਿਰਫ ਸਰੀਰਕ ਦਰਸ਼ਨਾਂ ਨਾਲ ਸੰਪੂਰਨ ਦਰਸ਼ਨਾਂ ਦਾ ਲਾਭ ਨਹੀਂ ਹੋ ਸਕਦਾ, ਨਾ ਹੀ ਸਥੂਲ ਸਪਰਸ਼ ਅਥਵਾ ਸਰੀਰਕ ਮੇਲ ਨਾਲ ਅੰਤਰੀਵ ਸੰਪੂਰਨ ਮੇਲ ਹੋ ਸਕਦਾ ਹੈ। ਤਦੇ ਗੁਰਬਾਣੀ ਵਿੱਚ ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਦਾ ਉਪਦੇਸ਼ ਦਿੜਾਇਆ ਗਿਆ ਹੈ। ਐਸਾ ਦਰਸ਼ਨ, ਇਹ ਸਰੀਰਕ ਦਰਸ਼ਨਾਂ ਤਾਈਂ ਮਹਿਦੂਦ ਨਹੀਂ। ਇਹ ਦਰਸ਼ਨ ਕੀ ਹਨ? ਕਹਿੰਦੇ ਇਸ ਤੋਂ ਪਰੇ, ਹਾਂਜੀ, ਸਰੀਰਕ ਦਰਸ਼ਨਾਂ ਤੋਂ ਪਰੇ ਇਹ ਮਾਨਸਿਕ ਮੇਲ ਹੈ, ਅਧਿਆਤਮਕ ਮੇਲ ਹੈ, ਗੁਣਾਂ ਦੀ ਸਾਂਝ ਹੈ, ਰਹੱਸਮਈ ਲੇਵਾ ਦੇਵੀ ਹੈ, ਪਰਮ ਪਿਆਲੇ ਪੀਣੇ ਤੇ ਪਿਲਾਉਣੇ, ਅੰਤਰ ਆਤਮੇ ਆਨੰਦ, ਆਤਮ ਰਸ ਵਿੱਚ ਖੀਵੇ ਹੋਣਾ, ਅਨੰਦ ਧੁਨੀ ਚ ਮੋਹੇ ਜਾਣਾ, ਅਸ਼ਚਰਜ ਸਵਾਦ ਦੀ ਮਸਤੀ, ਪ੍ਰੇਮ ਸਵਪਨਾ ਚ ਤਾਰੀਆਂ ਲਾਉਣਾ ਹੈ। ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾ ਹੈ। ਇਸ ਲਈ ਨਿਰੇ ਪੂਰੇ ਬਾਹਰਲੇ ਦਰਸ਼ਨ ਜਾਂ ਮੇਲ ਨੂੰ ਸੰਪੂਰਨ ਅਤੇ ਸਫਲ ਦਰਸ਼ਨ ਸਮਝਣਾ ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਸਤਿਗੁਰੂ ਦਾ ਦਰਸ਼ਨ ਤਾਂ ਆਤਮ ਪ੍ਰਕਾਸ਼ ਅਥਵਾ ਜੋਤ ਸਰੂਪੀ ਹੈ, ਜੋ ਸਿਰਫ ਅਨੁਭਵ ਦੁਆਰਾ ਅੰਤਰ ਆਤਮੇ ਸ਼ਬਦ ਜਾਂ ਨਾਮ ਦੇ ਪ੍ਰਜਵਲਿਤ ਹੋਣ ਤੇ ਹੀ ਹੋ ਸਕਦਾ ਹੈ। ਸਤਿਗੁਰੂ ਦੇ ਅੰਤਰ ਆਤਮੇ ਪ੍ਰਕਾਸ਼ ਰੂਪ ਦਰਸ਼ਨ, ਹਾਂਜੀ, ਸਤਿਗੁਰੂ ਦੇ ਅੰਤਰ ਆਤਮੇ ਪ੍ਰਕਾਸ਼ ਰੂਪ ਦਰਸ਼ਨ ਇਹ ਦੇਹਧਾਰੀ ਨਹੀਂ, ਇੱਕ ਦੇਸੀ ਨਹੀਂ, ਇੱਕ ਜਾਤੀ ਨਹੀਂ, ਇੱਕ ਰੰਗੀ ਨਹੀਂ, ਇੱਕ ਨਾਮੀ ਨਹੀਂ, ਤਸਵੀਰ ਵਾਲਾ ਨਹੀਂ, ਇਹ ਬੁੱਤਾਂ ਵਾਲਾ ਨਹੀਂ, ਸੁੰਡ ਵਾਲਾ ਨਹੀਂ, ਦਹਿ ਸਿਰਾਂ ਵਾਲਾ ਨਹੀਂ, ਚਾਰ ਬਾਹਾਂ ਵਾਲਾ ਨਹੀਂ। ਹਾਂਜੀ, ਜੋਤ ਸਰੂਪੀ ਦਰਸ਼ਨ ਕੀ ਹੈ? ਇਹ ਤਾਂ ਸਦਾ ਅੰਗ ਸੰਗੇ ਹਾਥ ਪੈ ਨੇਰੇ, ਅੰਗ ਸੰਗ ਮੌਲਾ, ਅੰਗ ਅੰਗ ਸੁਖਦਾਈ, ਨਾਲ ਹੋਵੰਦਾ ਲਹਿ ਨਾ ਸਕੰਦਾ, ਛੋੜ ਨਾ ਜਾਈ ਲਾਡ ਲਡਾਉਂਦਾ, ਖੇਲ ਖਿਲਾਉਂਦਾ, ਪ੍ਰਿਤ ਪਾਲੇ ਨਿਤਸਾਰ ਸੰਭਾਲੇ ਹੈ। ਐਸੇ ਸਤਿਗੁਰੂ ਦੇ ਦਰਸ਼ਨ ਦੇ ਪ੍ਰਕਾਸ਼ ਨੇ ਫਿਰ ਕੀ ਕੀਤਾ? ਭਰਮ ਗੜ ਤੋੜਿਆ, ਹਰ ਸਿਉਂ ਜੋੜਿਆ, ਮੋਹ ਅੰਧੇਰ ਚੁਕਾਇਆ, ਭਗਤ ਭੰਡਾਰ ਬਖਸ਼ਿਆ, ਮਹਾ ਅਗਨ ਤੇ ਰਾਖਿਆ, ਵੈਰੀ ਮਿੱਤਰ ਸਮਦ੍ਰਿਸ਼ਟ ਦਿਖਾਈ, ਸੁਕੇ ਹਰੇ ਕੀਏ ਖਿਨ ਮਾਹੇ, ਮਾਨਸ ਤੇ ਦੇਵਤੇ ਕੀਏ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਅਬਚਲ ਰਾਜ ਬਿਠਾਇਆ ਹੈ। ਐਸੇ ਦਰਸ਼ਨ, ਹਾਂਜੀ, ਐਸੇ ਦਰਸ਼ਨ ਤਾਂ ਸਾਧ ਸੰਗਤ ਰੂਪੀ ਸੱਚ ਖੰਡ ਵਿੱਚ ਹੀ ਹੋ ਸਕਦੇ ਹਨ। ਸਾਧ ਸੰਗਤ ਸੱਚ ਖੰਡ ਵਿੱਚ ਸਤਿਗੁਰੂ ਪੁਰਖ ਵਸੈ ਨਿਰੰਕਾਰਾ। ਪਰ ਅਸੀਂ ਆਪਣੀ ਭਰਮਈ ਸੀਮਤ ਬੁੱਧੀ ਦੇ ਮਨੋਵਿਕਲਪਤ ਖਿਆਲਾਂ ਨਾਲ ਸਤਿਗੁਰਾਂ ਦੀ ਅਪਰ ਅਪਾਰ ਹਸਤੀ ਨੂੰ ਸੀਮਤ ਸਰੂਪ ਚ ਦੇਖਣ ਦੀ ਜਾਚਨਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਸਤਿਗੁਰੂ ਦੀ ਵਡਿਆਈ ਦੀ ਬਜਾਏ ਛੁਟਿਆਈ ਅਤੇ ਬੇਅਦਬੀ ਕਰਦੇ ਹਾਂ। ਹਾਂਜੀ, ਉਹਨੂੰ ਸੀਮਤ ਸਰੂਪ ਚ ਦੇਖਣ ਦੀ ਜਾਚਨਾ ਕਰਦੇ ਹਾਂ, ਸਤਿਗੁਰੂ ਦੀ ਛੁਟਿਆਈ ਤੇ ਬੇਅਦਬੀ ਕਰਦੇ ਹਾਂ, ਜੋ ਸਾਡੇ ਹਉਮੇ ਵੇੜੇ ਮਨ ਦੀ ਘੋਰ ਅਗਿਆਨਤਾ ਤੇ ਮਨਮੁਖਤਾਈ ਹੈ। ਇਸ ਲਈ ਮੁਸਵਰਾਂ ਦੀਆਂ ਮਨੋਕਲਪਤ ਤਸਵੀਰਾਂ ਅਥਵਾ ਆਪੂ ਘੜੇ ਬੁੱਤਾਂ ਦੇ ਆਧਾਰ ਤੇ ਸਤਿਗੁਰਾਂ ਦੇ ਦਰਸ਼ਨਾਂ ਦੀ ਜਾਚਨਾ ਕਰਨੀ ਇਹ ਸਾਡੀ ਮਾਨਸਿਕ ਅਗਿਆਨਤਾ ਦਾ ਦੀਰਘ ਪਰਮ ਭੁਲੇਖਾ ਹੈ। ਲੇਖ ਨੰਬਰ 75, ਪਰਮ ਭਾਗ 8, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੇ ਇਹ ਲੇਖ ਉਪਲਬਧ ਹਨ ਜੀ। 132 ਲੇਖਾਂ ਮਹਾਂਪੁਰਖਾਂ ਦੇ, ਜ਼ਰੂਰ ਲਓ ਜੀ, ਪੜ੍ਹ ਕੇ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।